ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਹਰ ਸੇਵੇ ਸੰਤ ਭਗਤ ਤਿਨ ਕੇ ਸਭ ਪਾਪ ਨਿਵਾਰੇ ਹਮ ਉਪਰ ਕਿਰਪਾ ਕਰ ਸਵਾਮੀ ਰੱਖ ਸੰਗਤ ਤੁਮ ਜੋ ਪਿਆਰੇ ਜੋ ਹਰ ਸੇਵੇ ਸੰਤ ਭਗਤ ਤਿਨ ਕੇ ਸਭ ਪਾਪ ਨਿਵਾਰੇ ਹਮ ਉਪਰ ਕਿਰਪਾ ਕਰ ਸਵਾਮੀ ਰੱਖ ਸੰਗਤ ਤੁਮ ਜੋ ਪਿਆਰੇ ਹਰ ਗੁਣ ਕਹਿ ਨਾ ਸਕੋ ਬਨਵਾਰੇ ਹਮ ਪਾਪੀ ਪਾਥਰ ਨੀਰ ਡੁਬਤ ਕਰ ਕਿਰਪਾ ਪਾਖਣ ਹਮ ਤਾਰੇ ਰਾਹੋ ਜਨਮ ਜਨਮ ਕੇ ਲਾਗੇ ਬਿਖ ਮੋਰਚਾ ਲਗ ਸੰਗਤ ਸਾਧ ਸਵਾਰੇ ਜਿਉਂ ਕੰਚਨ ਬੈਸੰਤਰ ਤਾਇਓ ਮਲ ਕਾਟੀ ਕਟਤ ਉਤਾਰੇ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ 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 ਉਰ ਤਾਰੇ ਹਰ 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 ਔਖਦ ਜਗ ਪੂਰਾ ਜਪ ਹਰ ਹਰ ਹਉ ਮੈਂ ਮਾਰੇ ਹਰ ਹਰ ਅਗਮ ਅਗਾਧ ਬੋਧ ਅਪਰੰਪਰ ਪੁਰਖ ਅਪਾਰੇ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸਵਾਰੀ ਹਰ ਹਰ ਅਗਮ ਅਗਾਧ ਬੋਧ ਅਪਰੰਪਰ ਪੁਰਖ ਅਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈਜ ਸਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮਾਨਵਤਾ ਦੇ ਸਰਬ ਸਾਂਝੇ ਅਸਥਾਨ ਸਿੱਖ ਧਰਮ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਇਆ। ਅੱਜ ਦਾ ਮੁੱਖ ਵਾਕ ਜਿਸ ਦੀ ਕਥਾ ਵਿਚਾਰ ਸ਼੍ਰਵਣ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਤੇ ਦੇਸ਼ ਵਿਦੇਸ਼ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮੁਬਾਰਕ ਬਚਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤਾ ਹੈ, ਉਹਨਾਂ ਦਾ ਉਚਾਰਨ ਕੀਤਾ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 666-67 'ਤੇ ਸੁਭਾਇਮਾਨ ਹੈ। ਰਹਾਉ ਵਾਲੀਆਂ ਪੰਕਤੀਆਂ ਵਿੱਚ ਮੇਰੇ ਪਾਤਸ਼ਾਹ ਜੀ ਨੇ ਇਹ ਵਿਚਾਰ ਸਮਝਾਈ ਹੈ ਕਿ ਹਰ ਗੁਣ ਕਹਿ ਨਾ ਸਕੋਂ ਬਨਵਾਰੀ। ਉਸ ਵਾਹਿਗੁਰੂ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਗੁਰੂ ਰਾਮਦਾਸ ਮਹਾਰਾਜ ਜੀ ਨੇ ਹੋਰ ਜਗ੍ਹਾ ਵੀ ਇਹ ਬਚਨ ਕਹੇ ਨੇ ਕਿ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕਰ ਊਚ ਭਗਵਾਨਾ। ਵਾਹਿਗੁਰੂ ਜੀਓ, ਮੈਂ ਆਪ ਜੀ ਦੀ ਸਿਫਤ ਨਹੀਂ ਕਰ ਸਕਦਾ, ਨਹੀਂ ਕਰ ਸਕਦਾ। ਭਗਤ ਸਾਹਿਬਾਨ ਨੇ ਵੀ ਇਹ ਬਚਨ ਕਹਿ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਕਬੀਰ ਸਾਤ ਸਮੁੰਦੈ ਮਸ ਕਰੋ, ਕਲਮ ਕਰੋ ਬਨ ਰਾਏ, ਵਫਦਾ ਕਾਗਦ ਜੋ ਕਰੋ, ਹਰ ਜਸ ਲਿਖਣਾ ਨਾ ਜਾਏ। ਸੱਤਾਂ ਸਮੁੰਦਰਾਂ ਨੂੰ ਸ਼ਿਆਈ ਬਣਾ ਲਈਏ, ਸਾਰੀ ਧਰਤੀ ਨੂੰ ਕਾਗਜ਼ ਬਣਾ ਲਈਏ, ਜਿੰਨੇ ਇਹਦੇ ਉੱਪਰ ਬ੍ਰਿਸ਼ ਨੇ, ਪੇੜ ਨੇ, ਦਰਖਤ ਨੇ, ਇਹਨਾਂ ਨੂੰ ਕਲਮ ਬਣਾ ਲਈਏ ਅਤੇ ਯਤਨ ਕਰੀਏ ਕਿ ਪਰਮਾਤਮਾ ਦੀ ਸਿਫਤ ਕਰਨੀ ਹੈ। ਭਗਤ ਕਬੀਰ ਜੀ ਵਰਗੇ ਮਹਾਂਪੁਰਸ਼ ਕਹਿੰਦੇ ਨਹੀਂ ਹੋ ਸਕਦੀ, ਨਹੀਂ ਹੋ ਸਕਦੀ। ਅੱਜ ਵੀ ਮੇਰੇ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਵਾਹਿਗੁਰੂ ਦੀ ਵਡਿਆਈ ਅਸੀਂ ਨਹੀਂ ਕਰ ਸਕਦੇ, ਕਿਉਂਕਿ ਅਸੀਂ ਤੇ ਇਸ ਬ੍ਰਹਿਮੰਡ ਬਾਰੇ ਜਾਣਦੇ ਹਾਂ, ਇਸ ਤੋਂ ਇਲਾਵਾ ਕਿੰਨੇ ਬ੍ਰਹਿਮੰਡ ਨੇ, ਕਿੰਨੀਆਂ ਗਲੈਕਸੀਆਂ ਨੇ, ਇਹ ਮੇਰਾ ਮਾਲਕ ਜਾਣਦਾ ਹੈ। ਜਦੋਂ ਕਦੇ ਬਚਨ ਆਉਂਦਾ ਹੈ ਨਾ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਉਹ ਮੇਰਾ ਮਾਲਕ ਉੱਥੇ ਵੀ ਪ੍ਰਤਪਾਲ ਹੈ, ਨਿਤ ਸਾਰ ਸੰਭਾਲੈ, ਇੱਕ ਗੁਣੀ ਮੂਰਖ ਜਾਤਾ ਰੇ, ਉੱਥੇ ਵੀ ਪ੍ਰਤਪਾਲਣਾ ਕਰਦਾ ਹੈ। ਵਾਹਿਗੁਰੂ ਜੀ ਦੇ ਗੁਣ ਬਿਆਨ ਨਹੀਂ ਹੋ ਸਕਦੇ। ਜਪਜੀ ਸਾਹਿਬ ਵਿੱਚ ਅਸੀਂ ਪੜ੍ਹਦੇ ਹਾਂ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਨਹੀਂ ਬਿਆਨ ਹੋ ਸਕਦੇ। ਇਹ ਜਿਹੜਾ ਦਿਹਾੜਾ ਮਨਾ ਰਹੇ ਹਾਂ, ਇਹ ਵੀ ਮੇਰੇ ਮਾਲਕ ਦੇ ਗੁਣਾਂ ਨੂੰ ਬਿਆਨ ਕਰਨ ਵਾਸਤੇ, ਜਦੋਂ ਹੋਲਾ ਮਹੱਲਾ ਦੀ ਪ੍ਰਥਾ ਸ਼ੁਰੂ ਹੋਈ ਅਨੰਦਪੁਰ ਸਾਹਿਬ ਦੇ ਅੰਦਰ, ਉਸ ਮਾਲਕ ਨੇ ਸ਼ੁਰੂ ਕੀਤੀ ਜਿਹਦੇ ਬਾਰੇ ਅਸੀਂ ਪੜ੍ਹਦੇ ਹਾਂ ਕਿ ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ। ਸੰਸਾਰ ਦੇ ਲੋਕ ਇੱਕ ਦੂਜੇ 'ਤੇ ਗੰਧ ਸੁੱਟਦੇ ਸਨ, ਰੰਗ ਸੁੱਟਦੇ ਸਨ, ਕਿਸੇ 'ਤੇ ਪਾਣੀ ਦੀ ਬੁਛਾੜ ਕਰਨੀ, ਕਿਸੇ ਦੇ ਰੰਗ ਸੁੱਟ ਕੇ ਕੱਪੜੇ ਗੰਦੇ ਕਰ ਦੇਣੇ, ਕਿਸੇ ਦੀਆਂ ਅੱਖਾਂ ਵਿੱਚ ਰੰਗ ਪਾ ਦੇਣਾ, ਇਹਦੇ ਨਾਲ ਕੀ ਹੁੰਦਾ, ਕਈਆਂ ਮੋਟਰਸਾਈਕਲ ਚਲਾਉਣ ਵਾਲੇ ਵੀਰਾਂ ਦੀਆਂ ਅੱਖਾਂ ਦੇ ਵਿੱਚ ਜਦੋਂ ਰੰਗ ਪੈ ਜਾਂਦਾ ਹੈ, ਐਕਸੀਡੈਂਟ ਹੋ ਜਾਂਦੇ, ਮੌਤਾਂ ਹੋ ਜਾਂਦੀਆਂ। ਮੇਰੇ ਮਾਲਕ ਨੇ ਸਮਝਾਇਆ ਕਿ ਆਓ ਤੁਹਾਨੂੰ ਵੱਖਰੇ ਢੰਗ ਦੇ ਵਿੱਚ ਹੋਲਾ ਮਹੱਲਾ ਇਹ ਤਿਉਹਾਰ ਮਨਾਉਣ ਦੀ ਜਾਂ ਸਿਖਾਈਏ। ਸੰਸਾਰ ਦੇ ਲੋਕ ਹੋਲੀ ਮਨਾਉਂਦੇ ਸਨ, ਧਿਆਨ ਕਰਿਓ ਹੋਲੀ ਬਾਰੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਬਚਨ ਆਏ ਨੇ। ਆਪ ਜੀ ਪਿਛਲੇ ਪਾਸੇ ਪੜ੍ਹ ਰਹੇ ਹੋ ਕਿ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਜਦੋਂ ਅਸੀਂ ਗੁਰੂ ਦੀ ਸੇਵਾ ਕਰਾਂਗੇ, ਸੰਤ ਦੀ ਸੇਵਾ ਕਰਾਂਗੇ, ਗੁਰੂ ਦੇ ਕੋਲ ਆ ਕੇ ਇਹੋ ਜਿਹਾ ਰੰਗ ਲੱਗੇਗਾ ਜਿਹੜਾ ਪਿਆਰ ਦਾ ਰੰਗ ਹੈ, ਲਾਲ ਰੰਗ ਹੈ ਜਿਹੜਾ ਉਤਰਦਾ ਨਹੀਂ। ਸੰਗਤ ਜੀ, ਇਸ ਤਿਉਹਾਰ ਦਾ ਜਿਹੜੀ ਬੈਕਗਰਾਊਂਡ ਹੈ ਉਹ ਪ੍ਰਹਿਲਾਦ ਭਗਤ ਨਾਲ ਜੁੜਦੀ ਹੈ। ਕੱਲ੍ਹ ਵੀ ਆਪ ਜੀ ਨੇ ਸਰਵਣ ਕੀਤੀ, ਜਦੋਂ ਕਿਸੇ ਮਨੁੱਖ ਦਾ ਹੰਕਾਰ ਵੱਧਦਾ ਹੈ ਉਹ ਫਿਰ ਹੰਕਾਰ ਦੇ ਵਿੱਚ ਮਦਮਸਤ ਹੁੰਦਾ, ਕਹਿੰਦਾ ਹੈ ਕਿ ਮੈਂ ਹੀ ਪਰਮਾਤਮਾ ਹਾਂ, ਮੈਂ ਹੀ ਰੱਬ ਹਾਂ। ਹਰਨਾਕਸ਼ ਦੀ ਕਹਾਣੀ ਵੀ ਕੁਝ ਇਸ ਤਰ੍ਹਾਂ ਦੀ ਹੈ। ਉਹ ਸੰਸਾਰ ਦੇ ਲੋਕਾਂ ਨੂੰ ਕਹਿੰਦਾ ਹੈ ਕਿ ਮੇਰਾ ਹੀ ਨਾਮ ਜਪੋ, ਜਲੇ ਹਰਨਾਕਸ਼ ਥਲੇ ਹਰਨਾਕਸ਼। ਪਰ ਉਹਦਾ ਆਪਣਾ ਹੀ ਬੱਚਾ ਪ੍ਰਹਿਲਾਦ ਕਹਿੰਦਾ ਨਾ ਬਾਪੂ, ਜਲ ਹੈ ਰਾਮ ਥਲ ਹੈ ਰਾਮ। ਆਪਣਾ ਬੱਚਾ ਪ੍ਰਹਿਲਾਦ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਕਿ ਦੋ ਉਸਤਾਦ ਮੁਕਰਰ ਕੀਤੇ, ਸੰਡਾ ਅਤੇ ਅਮਰਕ, ਪ੍ਰਹਿਲਾਦ ਨੂੰ ਪੜ੍ਹਾਉਣ ਵਾਸਤੇ ਹਰਨਾਕਸ਼ ਨੇ। ਉਹ ਪੜ੍ਹਾਉਣ ਦਾ ਯਤਨ ਕਰਦੇ ਨੇ ਅਤੇ ਪ੍ਰਹਿਲਾਦ ਜਪਦਾ ਹੈ ਪਰਮਾਤਮਾ ਦਾ ਨਾਮ। ਬਚਨ ਨੇ ਕਿ ਸੰਡਾ ਮਰਕਾ ਜਾਏ ਪੁਕਾਰੇ, ਪੜ੍ਹੇ ਨਹੀਂ ਹਮ ਹੀ ਪਚਹਾਰੇ, ਰਾਮ ਕਹੇ ਕਰ ਤਾਲ ਬਜਾਵੇ, ਚਟੀਆ ਸਵੇ ਬਗਾਰੇ। ਜਾ ਕੇ ਹਰਨਾਕਸ਼ ਨੂੰ ਸ਼ਿਕਾਇਤ ਲਾਉਂਦੇ ਨੇ, ਇਹਨਾਂ ਨੇ ਤੇ ਨਾਲ ਦੇ ਸਿਖਿਆਰਥੀ ਵੀ ਵਿਗਾੜ ਦਿੱਤੇ, ਉਹ ਵੀ ਜਪਣ ਲੱਗ ਪਏ ਨੇ ਰਾਮ ਰਾਮ ਰਾਮ। ਚਟੀਆ ਸਭੇ ਬਗਾਰੇ, ਰਾਮ ਨਾਮਾ ਜਪਬੋ ਕਰੇ, ਹਿਰਦੇ ਹਰ ਜੀ ਕੋ ਸਿਮਰਨ ਧਰੈ। ਪ੍ਰਹਿਲਾਦ ਦੀ ਮਾਤਾ ਵੀ ਸਮਝਾਉਂਦੀ ਹੈ ਕਿ ਬੇਟਾ ਤੇਰੇ ਪਿਤਾ ਨੇ ਇਹ ਜਿਹੜੀ ਧਰਤੀ ਹੈ ਇਹਦੇ 'ਤੇ ਰਾਜ ਕੀਤਾ ਹੈ, ਇਹਦਾ ਹੁਕਮ ਚੱਲਦਾ ਹੈ, ਤੂੰ ਪਿਤਾ ਦਾ ਕਹਿਣਾ ਮੰਨ ਲੈ ਨਹੀਂ ਤਾਂ ਤੈਨੂੰ ਸਜ਼ਾ ਦੇਵੇਗਾ। ਮਾਂ ਵੀ ਸਮਝਾਉਂਦੀ ਹੈ, ਵਫਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੇ ਪਟਰਾਣੀ, ਪੂਤ ਪ੍ਰਹਿਲਾਦ ਕਹਿਆ ਨਾ ਮਾਨੈ, ਤਿੰਨ ਤੋਂ ਔਰੇ ਠਾਨੀ। ਅੱਗੇ ਬਚਨ ਆਉਂਦਾ ਹੈ, ਦੁਸ਼ਟ ਸਭਾ ਮਿਲ ਮੰਤਰ ਉਪਾਇਆ, ਕਰਸੈ ਔਦ ਕਨੇਰੀ। ਦੁਸ਼ਟ ਚੌਂਕੜੀ ਨੇ ਇਹ ਮਤਾ ਪਕਾਇਆ ਕਿ ਇਹਦੀ ਉਮਰ ਕਨੇਰੀ ਕਰ ਦਿਓ, ਭਾਵ ਇਹਨੂੰ ਮਾਰ ਦਿਓ। ਹੁਣ ਪ੍ਰਹਿਲਾਦ ਨੂੰ ਮਾਰਨ ਵਾਸਤੇ ਕਿਹੜੇ ਯਤਨ ਹੋਏ, ਗੇਰ ਤਾਰ ਜਲ ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਗੇਰ ਕਹਿੰਦੇ ਨੇ ਪਹਾੜ ਨੂੰ, ਪਹਾੜ 'ਤੇ ਲਿਜਾ ਕੇ ਹੇਠਾਂ ਸੁੱਟਿਆ ਗਿਆ, ਜਲ ਵਿੱਚ ਡੋਬਣ ਦਾ ਯਤਨ ਕੀਤਾ ਗਿਆ, ਅੱਗ ਵਿੱਚ ਸਾੜਨ ਦਾ ਯਤਨ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਮਝਾਉਂਦੀ ਹੈ ਕਿ ਰਾਜਾ ਰਾਮ ਮਾਇਆ ਫੇਰੀ, ਵਾਹਿਗੁਰੂ ਜੀ ਨੇ ਆਪਣੀ ਮਾਇਆ ਦਾ ਸੁਭਾਅ ਹੀ ਬਦਲ ਦਿੱਤਾ। ਮੈਂ ਸੰਖੇਪ ਕਰਾਂ, ਇੱਕ ਤਪਦਾ ਹੋਇਆ ਥੰਮ ਤਪਾਇਆ ਗਿਆ, ਪ੍ਰਹਿਲਾਦ ਨੂੰ ਕਿਹਾ ਗਿਆ ਕਿ ਇਹਨੂੰ ਜੱਫੀ ਪਾ। ਪ੍ਰਹਿਲਾਦ ਦੇ ਸਾਹਮਣੇ ਇੱਕ ਕੀੜੀ ਚੱਲੀ, ਵਿਸ਼ਵਾਸ ਹੋ ਗਿਆ ਕਿ ਜੇ ਕੀੜੀ ਖਤਮ ਨਹੀਂ ਹੁੰਦੀ ਖਤਮ ਮੈਂ ਵੀ ਨਹੀਂ ਹੋਵਾਂਗਾ। ਤਪਦੇ ਹੋਏ ਥੰਮ ਨੂੰ ਜੱਫੀ ਪਾ ਲਈ। ਅੱਗੇ ਜੋ ਹੋਇਆ ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਹਾਂ ਕਿ ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਹੁਣ ਸੰਗਤ ਜੀ, ਭਾਈ ਕਾਹਨ ਸਿੰਘ ਜੀ ਨਾਭਾ ਨੇ ਗੁਰਮਤਿ ਮਾਰਤੰਡ ਦੇ ਵਿੱਚ ਜੋ ਜ਼ਿਕਰ ਕੀਤਾ ਉਹ ਤੇ ਕਹਿੰਦੇ ਨੇ ਕਿ ਪ੍ਰਹਿਲਾਦ ਦੀ ਭੂਆ ਦਾ ਨਾਮ ਸੀ ਢੂੰਡਾ, ਪਰ ਜਿਹੜੀ ਪ੍ਰਚਲਿਤ ਗੱਲ ਹੈ ਉਹ ਹੈ ਹੋਲਿਕਾ, ਕਿ ਹੋਲਿਕਾ ਨੂੰ ਵਰਦਾਨ ਮਿਲਿਆ ਸੀ ਕਿ ਅੱਗ ਇਹਨੂੰ ਸਾੜ ਨਹੀਂ ਸਕਦੀ। ਪ੍ਰਹਿਲਾਦ ਨੂੰ ਲੈ ਕੇ ਜਦੋਂ ਅੱਗ ਦੇ ਵਿੱਚ ਬੈਠੀ ਤੇ ਪ੍ਰਹਿਲਾਦ ਤੇ ਸੜਿਆ ਨਹੀਂ, ਹੋਲਿਕਾ ਸੜ ਗਈ। ਹੁਣ ਤਿਉਹਾਰ ਕੀ ਮਨਾਇਆ ਜਾਂਦਾ ਹੈ? ਉਸ ਦੁਸ਼ਟ ਆਤਮਾ ਹੋਲਿਕਾ ਦੀ ਖੇ ਉਡਾਈ ਜਾਂਦੀ, ਇੱਕ ਦੂਜੇ ਤੇ ਸੁੱਟੀ ਜਾਂਦੀ। ਸਮੇਂ ਸਮੇਂ ਦੇ ਨਾਲ ਇਸ ਤਿਉਹਾਰ ਦੇ ਵਿੱਚ ਇੰਨਾ ਪਰਿਵਰਤਨ ਆਇਆ ਕਿ ਮਨੁੱਖ ਨੇ ਇੱਕ ਦੂਜੇ ਤੇ ਰੰਗ ਸੁੱਟਣੇ ਸ਼ੁਰੂ ਕੀਤੇ। ਰੰਗ ਤੋਂ ਅੱਗੇ ਵੱਧ ਕੇ ਕਾਮ ਵਾਸ਼ਨਾ ਦੀਆਂ ਗੱਲਾਂ ਚੱਲ ਪਈਆਂ। ਇਹ ਤਿਉਹਾਰ ਕਲੰਕਿਤ ਹੋ ਗਿਆ, ਦੂਸ਼ਿਤ ਹੋ ਗਿਆ। ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਆਓ ਤੁਹਾਨੂੰ ਇੱਕ ਵੱਖਰੇ ਢੰਗ ਦੇ ਵਿੱਚ ਹੋਲੀ ਮਨਾਉਣ ਦਾ ਮਾਰਗ ਦੱਸੀਏ, ਕਿਉਂਕਿ ਭੁੱਲ ਹੈ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਜਿਹੜਾ ਭੁੱਲਿਆਂ ਨੂੰ ਭਟਕਿਆਂ ਨੂੰ ਸਿੱਧੇ ਮਾਰਗ 'ਤੇ ਪਾਉਂਦਾ ਹੈ, ਇਹੋ ਜਿਹੇ ਗੁਰੂ ਦੀ ਪ੍ਰਾਪਤੀ ਵੱਡੇ ਭਾਗਾਂ ਨਾਲ ਹੁੰਦੀ ਹੈ। ਆਨੰਦਪੁਰ ਸਾਹਿਬ ਦੇ ਵਿੱਚ ਮੇਰੇ ਪਾਤਸ਼ਾਹ ਜੀ ਨੇ ਦੋ ਜਥਿਆਂ ਦੇ ਵਿੱਚ ਮੁਕਾਬਲਾ ਕਰਾਉਣਾ, ਜਿਹੜੇ ਜਥੇ ਨੇ ਜਿੱਤ ਜਾਣਾ ਉਸ ਨੂੰ ਸਤਿਗੁਰੂ ਜੀ ਨੇ ਸਤਿਕਾਰ ਦੇਣਾ, ਸਰੋਪਾ ਦੇਣਾ, ਤਾਂ ਕਿ ਸਿੱਖ ਜਿਹੜਾ ਹੈ ਇਹ ਸਰੀਰਕ ਤੌਰ 'ਤੇ ਤਕੜਾ ਹੋਵੇ, ਬਲਵਾਨ ਹੋਵੇ, ਹਿੰਮਤੀ ਹੋਵੇ, ਉੱਦਮੀ ਹੋਵੇ, ਰੰਗ ਸੁੱਟ ਕੇ ਆਲਸ ਦੇ ਵਿੱਚ ਨਾ ਪੈ ਜਾਵੇ, ਦਲਿੱਦਰ ਦੇ ਵਿੱਚ ਨਾ ਚਲਾ ਜਾਵੇ। ਇਹ ਵਿਚਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਹੀ ਸ਼ੁਰੂ ਕਰ ਦਿੱਤੀ ਸੀ ਕਿ ਉਹਨਾਂ ਨੇ ਸਾਨੂੰ ਸਵੈਮਾਨ ਦਾ ਪਾਠ ਪੜ੍ਹਾਇਆ। ਸੰਗਤ ਜੀ, ਆਨੰਦਪੁਰ ਸਾਹਿਬ ਦੇ ਅੰਦਰ ਮੇਰੇ ਪਾਤਸ਼ਾਹ ਜੀ ਨੇ ਹੋਲਾ ਮਹੱਲਾ ਖੇਡਣ ਦੀ ਜਿਹੜੀ ਪਰੰਪਰਾ ਸ਼ੁਰੂ ਕੀਤੀ 1700 ਈਸਵੀ ਦੇ ਵਿੱਚ, ਉਹਦਾ ਤਾਤਪਰਜ ਇਹ ਹੈ ਕਿ ਸਿੰਘ ਸਰੀਰਕ ਤੌਰ 'ਤੇ ਵੀ ਤਕੜਾ ਹੋਵੇ, ਬਲਵਾਨ ਹੋਵੇ, ਕਿਉਂਕਿ ਇਸਨੇ ਬੱਬਰ ਸ਼ੇਰਾਂ ਦੇ ਮੂੰਹ ਪਾੜਨੇ ਨੇ, ਇਹਨੇ ਮਫਤ ਹਾਥੀਆਂ ਨਾਲ ਮੁਕਾਬਲਾ ਕਰਨਾ ਹੈ। ਮੁਕਾਬਲਾ ਤਾਂ ਕਰੇਗਾ ਜੇਕਰ ਇਹ ਸਰੀਰਕ ਤੌਰ 'ਤੇ ਤਕੜਾ ਹੋਵੇਗਾ। ਇਹ ਨੇਜਾਬਾਜ਼ੀ, ਗਤਕਾ, ਸ਼ਸਤਰ ਵਿੱਦਿਆ, ਘੋੜ ਸਵਾਰੀ, ਸਾਰੇ ਕਰਤੱਵ ਜਿਹੜੇ ਨੇ ਸਰੀਰਕ ਤੌਰ 'ਤੇ ਸਾਨੂੰ ਤਕੜਾ ਕਰਦੇ ਨੇ। ਜਿਹੜਾ ਸਰੀਰਕ ਤੌਰ 'ਤੇ ਤਕੜਾ ਹੋਵੇਗਾ ਉਹ ਦੇਸ਼ ਦੀ ਵੀ ਰੱਖਿਆ ਕਰ ਸਕਦਾ ਹੈ, ਕੌਮ ਦੀ ਵੀ ਰੱਖਿਆ ਕਰ ਸਕਦਾ ਹੈ। ਨਹੀਂ ਤਾਂ ਇੱਥੋਂ ਦੀ ਹਾਲਾਤ ਇਹ ਸੀ ਕਿ ਹਮਰਾ ਕਾਮ ਹੈ ਤੋਲੈ ਤਕੜੀ, ਨੰਗੀ ਕਰਦ ਕਭੀ ਨਹੀਂ ਪਕੜੀ, ਚਿੜੀ ਉੜੇ ਡਰ ਸੇ ਮਰ ਜਾਊਂ, ਮੁਗਲੋਂ ਸੇ ਕੈਸੇ ਲੜ ਪਾਊਂ। ਚਿੜੀ ਦੇ ਉੱਡਣ ਨਾਲ ਜਦੋਂ ਉਹਦੇ ਖੰਭ ਹਿੱਲਦੇ ਨੇ, ਖੰਭਾਂ ਦੀ ਆਵਾਜ਼ ਦੇ ਨਾਲ ਸਾਡਾ ਦਿਲ ਡਰ ਜਾਂਦਾ ਹੈ, ਅਸੀਂ ਮੁਗਲਾਂ ਦੇ ਨਾਲ ਲੜਾਂਗੇ। ਸਤਿਗੁਰੂ ਜੀ ਨੇ ਉਹਨਾਂ ਦੇ ਵਿੱਚ ਇਹ ਸਪਿਰਟ ਭਰੀ ਕਿ 1,25,000 ਸੇ ਏਕ ਲੜਾਊਂ, ਚਿੜੀਓਂ ਸੇ ਮੈਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਹੋਲਾ ਮੁਹੱਲਾ, ਆਨੰਦਪੁਰ ਸਾਹਿਬ। ਸੰਗਤ ਜੀ, ਮੈਂ ਵਿੱਚੋਂ ਥੋੜ੍ਹਾ ਸਮਾਂ ਰੁਕਣਾ ਚਾਹੁੰਦਾ ਜ਼ਰੂਰੀ ਬੇਨਤੀ ਕਰਨ ਲਈ। ਕੁਝ ਦਿਨਾਂ ਤੋਂ ਦਾਫ ਦੀ ਡਿਊਟੀ ਅਕਾਲ ਤਖ਼ਤ ਸਾਹਿਬ ਵਿਖੇ ਲੱਗੀ, ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਆ ਰਹੀ ਹੈ, ਲੱਖਾਂ ਦੀ ਗਿਣਤੀ ਵਿੱਚ। ਮੱਥਾ ਟੇਕਣ ਲਈ 2 ਘੰਟੇ ਵੀ ਲੱਗ ਜਾਂਦੇ ਨੇ, 2.5 ਘੰਟੇ ਵੀ ਲੱਗ ਜਾਂਦੇ ਨੇ। ਬੇਨਤੀ ਜ਼ਰੂਰੀ ਕਿਹੜੀ ਹੈ ਕਿ ਜਿਹੜੀ ਸੰਗਤ ਆ ਕੇ ਸੇਵਾਦਾਰਾਂ ਨੂੰ ਲਾਚੀ ਬੇਰ ਵਾਲੀ ਸਾਈਡ ਤੋਂ ਕਹਿੰਦੀ ਹੈ ਕਿ ਸਾਨੂੰ ਇਸ ਪਾਸਿਓਂ ਜਾਣ ਦਿਓ ਮੱਥਾ ਟੇਕਣ ਵਾਸਤੇ, ਕਿਉਂਕਿ ਦੇਸ਼ ਵਿਦੇਸ਼ ਵਿੱਚ ਸੰਗਤ ਜੁੜ ਰਹੀ ਹੈ, ਇਹ ਜ਼ਰੂਰੀ ਬੇਨਤੀ ਹੈ। ਸੰਗਤ ਜੀ, ਜੇਕਰ ਅਸੀਂ ਲਾਈਨ ਦੇ ਵਿੱਚ ਲੱਗ ਕੇ ਮੱਥਾ ਟੇਕਾਂਗੇ, 2 ਘੰਟੇ ਸਾਡੇ ਕੰਨਾਂ ਵਿੱਚ ਬਾਣੀ ਦੀਆਂ ਪੰਕਤੀਆਂ ਪੈਣਗੀਆਂ। ਜਿਹੜੇ ਬਾਣੀ ਦੇ ਬਚਨ ਅਸੀਂ ਕਮਾਵਾਂਗੇ ਕਿ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੋਨਾ ਗੁਰ ਨਾਉ, ਕੰਨਾਂ ਦੇ ਨਾਲ ਗੁਰੂ ਦਾ ਨਾਮ ਸੁਣਾਂਗੇ, ਅੱਖਾਂ ਦੇ ਨਾਲ ਸਤਿਗੁਰ ਦੇ ਦਰਸ਼ਨ ਕਰਾਂਗੇ। ਪਰ ਜੇਕਰ ਅਸੀਂ ਸੇਵਾਦਾਰਾਂ ਨੂੰ ਪਰੇਸ਼ਾਨ ਕੀਤਾ, ਲਾਚੀ ਬੇਰ ਵਾਲੇ ਸਾਈਡ 'ਤੇ ਜਾ ਕੇ ਆਪਣੀ ਚੌਧਰ ਵਿਖਾਉਣ ਦਾ ਯਤਨ ਕੀਤਾ, ਆਪਣਾ ਅਸਰ ਰਸੂਖ ਵਿਖਾਉਣ ਦਾ ਯਤਨ ਕੀਤਾ, ਅਤੇ ਜਿਹਦੇ ਦਰ 'ਤੇ ਮੱਥਾ ਟੇਕ ਰਹੇ ਹਾਂ ਗੁਰੂ ਰਾਮਦਾਸ, ਉਹ ਨਹੀਂ ਜਾਣਦਾ। ਉਹਦੇ ਬਾਰੇ ਤਾਂ ਅਸੀਂ ਪੜ੍ਹਦੇ ਹਾਂ ਘੱਟ ਘੱਟ ਕੇ, ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਇਸ ਕਰਕੇ ਯਤਨ ਕਰਿਆ ਕਰੋ ਕਿ ਜਿਹੜੇ ਬਜ਼ੁਰਗ ਨੇ ਜਾਂ ਜਿਹੜੀਆਂ ਬੀਬੀਆਂ ਬੱਚੇ ਵਾਲੀਆਂ ਨੇ, ਕੇਵਲ ਉਹ, ਬਾਕੀ ਸਾਰੀ ਸੰਗਤ ਲਾਈਨ ਵਿੱਚ ਲੱਗ ਕੇ ਮੱਥਾ ਟੇਕੋ। ਇਹ ਵਿੱਚ ਗੱਲ ਜ਼ਰੂਰੀ ਆ ਗਈ ਸੀ, ਮੈਂ ਜ਼ਿਕਰ ਕਰ ਰਿਹਾ ਸੀ ਕਿ ਸਤਿਗੁਰੂ ਜੀ ਨੇ ਸਾਨੂੰ ਜਿਹੜਾ ਰੰਗ ਲਾਉਣ ਦੀ ਗੱਲ ਕੀਤੀ ਉਹ ਹੈ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ। ਨਾਮ ਦਾ ਰੰਗ, ਪ੍ਰੇਮ ਦਾ ਰੰਗ, ਜਿਹਨੂੰ ਇਹ ਰੰਗ ਲੱਗ ਗਿਆ ਇਹ ਰੰਗ ਫਿਰ ਕਦੇ ਉਤਰੇਗਾ ਨਹੀਂ। ਗੁਰੂ ਸਵਾਰੇ ਕੀਰਤਨੀਏ ਗੁਰੂ ਘਰ ਦੇ ਸਾਨੂੰ ਸੁਣਾਉਂਦੇ ਨੇ ਬਾਣੀ ਦੇ ਬਚਨ ਕਿ ਨਾ ਮੈਲਾ ਨਾ ਧੁੰਦਲਾ, ਨਾ ਭਗਵਾ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ। ਇਹ ਰੰਗ ਫਿਰ ਉਤਰੇਗਾ ਨਹੀਂ। ਅਸੀਂ ਆ ਜਿਹੜੇ ਬਨਾਵਟੀ ਰੰਗ ਨੇ ਇੱਕ ਦੂਜੇ 'ਤੇ ਨਹੀਂ ਸੁੱਟਣੇ। ਕਿਹੜਾ ਰੰਗ ਲਾਉਣਾ ਹੈ, ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ, ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਇਹ ਰੰਗ ਚੜਾਉਣਾ ਹੈ, ਨਾਮ ਦਾ ਰੰਗ। ਔਰ ਜਿਨ੍ਹਾਂ ਨੂੰ ਇਹ ਰੰਗ ਚੜ੍ਹ ਗਿਆ, 25 ਮਾਰਚ ਨੂੰ ਸੰਗਤ ਜੀ ਭਾਈ ਸ਼ਬੇਕ ਸਿੰਘ ਅਤੇ ਸ਼ਾਹਬਾਜ਼ ਸਿੰਘ ਉਹਨਾਂ ਦੀ ਸ਼ਹਾਦਤ ਹੋਈ। ਭਾਈ ਸ਼ਬੇਕ ਸਿੰਘ ਜੀ ਨੂੰ ਕਿਹਾ ਗਿਆ ਕਿ ਆਪਣੇ ਬੱਚੇ ਨੂੰ ਬਚਾ ਲਓ, ਤੁਹਾਡੀ ਕੁੱਲ ਬਚ ਜਾਵੇਗੀ, ਤੁਹਾਡਾ ਖਾਨਦਾਨ ਚੱਲਦਾ ਰਹੇਗਾ। ਭਾਈ ਸ਼ਬੇਕ ਸਿੰਘ ਜੀ ਨੇ ਜਵਾਬ ਦਿੱਤਾ, ਹਮ ਕਾਰਨ ਗੁਰ ਕੁਲੈ ਗਵਾਈ, ਸਾਡੇ ਕਾਰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਕੁੱਲ ਨੂੰ ਸ਼ਹੀਦ ਕਰਾ ਲਿਆ। ਹਮ ਕੁੱਲ ਰਾਖੇ ਕੌਣ ਵਡਾਈ, ਅਸੀਂ ਆਪਣਾ ਖਾਨਦਾਨ ਬਚਾ ਰਹੀਏ, ਕੁੱਲ ਬਚਾ ਲਈਏ, ਇਹਦੇ ਵਿੱਚ ਕੀ ਵਡਿਆਈ ਹੈ। ਸੰਗਤ ਜੀ, ਇਹ ਰੰਗ ਚੜਾਉਣਾ। ਚਰਖੜੀ 'ਤੇ ਦੋਨੋਂ ਸਿੰਘ ਚੜ੍ਹ ਗਏ, ਪਿਓ ਅਤੇ ਪੁੱਤਰ। ਚਰਖੜੀ ਨੇ ਉਹਨਾਂ ਨੂੰ ਤੂੰਬਾ ਤੂੰਬਾ ਕਰਕੇ ਉਡਾ ਦਿੱਤਾ, ਪਰ ਰੰਗ ਨਹੀਂ ਜੇ ਉਤਰਿਆ, ਨਾ ਮੈਲਾ ਨਾ ਧੁੰਦਲਾ, ਨਾ ਭਗਵਾ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ। ਇਹ ਰੰਗ ਚੜਾਉਣਾ। 9 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ ਦਿਹਾੜਾ ਆ ਰਿਹਾ, 300 ਸਾਲਾਂ ਸਿੱਖ ਪੰਥ ਨੇ, ਕੌਮ ਨੇ ਮਨਾਉਣਾ ਹੈ। ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤਿਆਰੀਆਂ ਕਰ ਰਹੀ ਹੈ। ਵੇਖੋ, ਰੰਗ ਦੀ ਗੱਲ ਚੱਲੀ ਹੈ ਨਾ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਫੜ ਲਿਆ ਗਿਆ, ਉਹਨਾਂ ਦੇ ਨਾਲ 300 ਸਿੰਘ ਫੜ ਲਏ ਗਏ, ਇਹਨਾਂ ਸਾਰੇ ਹੀ ਸਿੰਘਾਂ ਨੂੰ ਲਾਹੌਰ ਲਿਜਾ ਕੇ ਫਿਰ ਦਿੱਲੀ ਲਿਜਾਇਆ ਗਿਆ। ਦਿੱਲੀ ਦੇ ਵਿੱਚ ਕਹਿੰਦੇ ਨੇ 5 ਮਾਰਚ ਤੋਂ ਜਲਾਦਾਂ ਨੇ ਸਿੰਘਾਂ ਨੂੰ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ। 5 ਮਾਰਚ ਤੋਂ ਹਰ ਰੋਜ਼ 100 ਸਿੰਘ ਸ਼ਹੀਦ ਹੁੰਦਾ, 100 ਸਿੰਘ ਹਰ ਰੋਜ਼। ਕਿਤੇ ਸਾਨੂੰ ਇਤਿਹਾਸ ਵਿੱਚ ਮਿਸਾਲ ਮਿਲਦੀ ਹੈ ਕਿ ਕਿਸੇ ਸਿੰਘ ਨੇ ਕਹਿ ਦਿੱਤਾ ਹੋਵੇ ਕਿ ਮੈਂ ਗੁਰੂ ਦਾ ਸਿੱਖ ਨਹੀਂ ਹਾਂ, ਮੈਨੂੰ ਸ਼ਹੀਦ ਨਾ ਕਰੋ, 7 ਦਿਨ ਇਹ ਕਤਲੇਆਮ ਹੁੰਦੀ ਰਹੀ, ਸਿੰਘ ਸ਼ਹੀਦੀਆਂ ਪ੍ਰਾਪਤ ਕਰਦੇ ਰਹੇ। ਇੱਕ ਵੀ ਮੌਕਾ ਇਹੋ ਜਿਹਾ ਨਹੀਂ ਜੇ ਮਿਲਦਾ ਕਿ ਕਿਸੇ ਸਿੰਘ ਨੇ ਕਿਹਾ ਹੋਵੇ ਕਿ ਮੈਂ ਸਿੱਖ ਨਹੀਂ ਹਾਂ। ਇਹ ਜਿਹੜੀ ਮੈਂ ਘਟਨਾ ਆਪ ਜੀ ਨੂੰ ਸੁਣਾਉਣ ਲੱਗਿਆ ਹਾਂ, ਇਹ ਕਿਸੇ ਸਿੱਖ ਲਿਖਾਰੀ ਨੇ ਨਹੀਂ ਲਿਖੀ, ਇਹ ਘਟਨਾ ਲਿਖੀ ਹੈ ਇੱਕ ਮੁਸਲਮਾਨ ਵੀਰ ਖਾਫੀ ਖਾਨ ਨੇ। ਖਾਫੀ ਖਾਨ ਲਿਖਦਾ ਹੈ ਕਿ ਉਹਨਾਂ ਸਿੰਘਾਂ ਦੇ ਅੰਦਰ ਇੱਕ ਨੌਜਵਾਨ ਨੂੰ ਵੀ ਫੜ ਲਿਆ ਗਿਆ ਜਿਹਦੀ ਹਾਲੀ ਨਵੀਂ ਨਵੀਂ ਮੈਰਿਜ ਹੋਈ ਹੈ, ਨਵਾਂ ਨਵਾਂ ਆਨੰਦ ਕਾਰਜ ਹੋਇਆ ਹੈ। ਉਸ ਦੀ ਬਜ਼ੁਰਗ ਮਾਤਾ ਰਤਨ ਚੰਦ ਦੇ ਕੋਲ ਪਹੁੰਚੀ ਅਤੇ ਕਹਿਣ ਲੱਗੀ ਕਿ ਮੇਰੇ ਬੱਚੇ ਨੂੰ ਭੁਲੇਖੇ ਨਾਲ ਫੜ ਲਿਆ ਗਿਆ ਹੈ, ਮੇਰੇ ਬੱਚੇ ਨੂੰ ਛੱਡ ਦਿੱਤਾ ਜਾਵੇ, ਇਹ ਸਿੱਖ ਨਹੀਂ ਹੈ। ਰਤਨ ਚੰਦ ਨੇ ਉਹ ਜਿਹੜੀ ਰਿਪੋਰਟ ਹੈ ਫਰਖਸ਼ੀਅਰ ਬਾਦਸ਼ਾਹ ਨੂੰ ਦਿੱਤੀ ਕਿ ਇੱਕ ਤਾਂ ਇਹੋ ਜਿਹਾ ਸਿੱਖ ਆਇਆ ਹੈ ਜਿਹਦੀ ਮਾਤਾ ਕਹਿੰਦੀ ਹੈ ਕਿ ਮੈਂ ਸਿੱਖ ਨਹੀਂ ਹਾਂ, ਭੁਲੇਖੇ ਨਾਲ ਫੜ ਲਿਆ ਗਿਆ ਹਾਂ। ਬਾਦਸ਼ਾਹ ਬੜਾ ਖੁਸ਼ ਹੋਇਆ ਕਿ ਇੰਨੇ ਸਿੰਘ ਰੋਜ਼ ਸ਼ਹੀਦੀਆਂ ਦਾ ਜਾਮ ਪੀ ਰਹੇ ਨੇ, ਕਿਸੇ ਨੇ ਨਹੀਂ ਕਿਹਾ ਕਿ ਅਸੀਂ ਸਿੱਖ ਨਹੀਂ ਹਾਂ। ਚਲੋ ਖੈਰ, ਇੱਕ ਨੌਜਵਾਨ ਤੇ ਆਇਆ, ਉਹਨੇ ਹੁਕਮ ਕਰ ਦਿੱਤਾ ਕਿ ਇਸ ਨੌਜਵਾਨ ਨੂੰ ਛੱਡ ਦਿਓ, ਇਸ ਬਜ਼ੁਰਗ ਮਾਤਾ ਦੀ ਬੇਨਤੀ ਮੰਨ ਲੈਂਦੇ ਹਾਂ। ਰਿਹਾਈ ਦਾ ਹੁਕਮ ਲੈ ਕੇ ਜਦੋਂ ਮਾਤਾ ਉਸ ਜਗ੍ਹਾ ਤੇ ਪਹੁੰਚੀ ਜਿਸ ਜਗ੍ਹਾ ਤੇ ਸਿੰਘ ਨੂੰ ਸ਼ਹੀਦ ਕੀਤਾ ਜਾਣਾ ਹੈ, ਤਲਵਾਰ ਚੱਲਣੀ ਹੈ, ਸਿੰਘ ਦਾ ਸਿਰ ਧੜ ਨਾਲੋਂ ਵੱਖਰਾ ਹੋ ਜਾਣਾ ਹੈ, ਜਦੋਂ ਜਾ ਕੇ ਉਹ ਹੁਕਮ ਸੁਣਾਇਆ, ਨੌਜਵਾਨ ਨੂੰ ਪਤਾ ਲੱਗਿਆ ਕਿ ਮੇਰੀ ਮਾਂ ਨੇ ਇਹ ਫਰਿਆਦ ਕੀਤੀ ਹੈ ਮੈਨੂੰ ਬਚਾਉਣ ਖਾਤਰ। ਵੇਖੋ ਰੰਗ, ਨਾਮ ਦਾ ਰੰਗ, ਪਰਮਾਤਮਾ ਦੇ ਸਿਮਰਨ ਦਾ ਰੰਗ ਕਿਹੋ ਜਿਹਾ, ਗੁਰੂ ਦੇ ਪ੍ਰੇਮ ਦਾ ਰੰਗ ਕਿਹੋ ਜਿਹਾ, ਉੱਚੀ ਉੱਚੀ ਬੋਲ ਪਿਆ। ਕੀ ਬੋਲਦਾ ਹੈ? ਮੇਰੀ ਮਾਂ ਝੂਠ ਬੋਲਦੀ ਹੈ, ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਗੁਰੂ ਦਾ ਪੱਕਾ ਸਿੱਖ ਹਾਂ, ਮੈਨੂੰ ਆਪਣੇ ਭਰਾਵਾਂ ਦੇ ਨਾਲ ਜਲਦੀ ਸ਼ਹੀਦ ਕੀਤਾ ਜਾਵੇ, ਮੇਰੀ ਮਾਂ ਝੂਠ ਬੋਲਦੀ ਹੈ। ਸੰਗਤ ਜੀ, ਨਾਮ ਦਾ ਰੰਗ ਜਿਨ੍ਹਾਂ ਨੂੰ ਚੜ੍ਹਦਾ, ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦੀ ਦੇ ਵਿੱਚ ਬਿਠਾ ਦਿੱਤਾ ਉਹਨਾਂ ਦਾ 4 ਸਾਲ ਦਾ ਬੱਚਾ ਬਾਬਾ ਅਜੈ ਸਿੰਘ, ਹੱਥ ਵਿੱਚ ਛੁਰਾ ਫੜਾਇਆ, ਛੁਰਾ ਫੜਾ ਕੇ ਕਹਿੰਦੇ ਆਪਣੇ ਬੱਚੇ ਨੂੰ ਕਤਲ ਕਰੋ। ਬਾਬਾ ਜੀ ਕਹਿੰਦੇ ਅਸੀਂ ਤੇ ਦੁਸ਼ਮਣਾਂ ਦੇ ਬੱਚਿਆਂ ਨੂੰ ਨਹੀਂ ਮਾਰਦੇ, ਤੁਸੀਂ ਆਪਣੇ ਬੱਚੇ ਦੀ ਗੱਲ ਕਰਦੇ ਹੋ। ਜਲਾਦਾਂ ਨੇ 4 ਸਾਲ ਦੇ ਉਸ ਮਾਸੂਮ ਬੱਚੇ ਨੂੰ ਗੋਦੀ ਦੇ ਵਿੱਚ ਬੈਠੇ ਬਾਬਾ ਜੀ ਦੇ ਛੁਰੇ ਦੇ ਨਾਲ ਕਤਲ ਕਰ ਦਿੱਤਾ। ਹੁਣ ਵੇਖੋ ਰੰਗ ਦੀ ਗੱਲ ਹੈ, ਤੜਫਦਾ ਹੋਇਆ ਦਿਲ ਕੱਢ ਕੇ ਮੂੰਹ ਦੇ ਵਿੱਚ ਪਾਇਆ ਗਿਆ ਬਾਬਾ ਜੀ ਦੇ ਆਪਣੇ ਬੱਚੇ ਦਾ, ਕਿਸ ਤਰ੍ਹਾਂ ਸਹਿਣ ਕੀਤਾ ਹੋਵੇਗਾ? ਇਹ ਗੱਲ ਬਿਆਨ ਕਰਨੀ ਸੌਖੀ ਜੇ, ਇਹਨੂੰ ਹੰਢਾਉਣਾ ਬੜਾ ਔਖਾ ਜੇ। ਆਪਣਾ ਬੱਚਾ ਗੋਦੀ ਵਿੱਚ ਬੈਠਾ ਹੋਵੇ, ਉਹਦਾ ਤੜਫਦਾ ਹੋਇਆ ਦਿਲ ਕੱਢ ਕੇ ਬਾਬਾ ਜੀ ਦੇ ਮੂੰਹ ਦੇ ਵਿੱਚ ਪਾਇਆ ਗਿਆ। ਸੰਗਤ ਜੀ, ਇਹ ਨਾਮ ਦਾ ਰੰਗ ਜਿਨ੍ਹਾਂ ਨੂੰ ਚੜ੍ਹ ਜਾਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਮਝਾਉਂਦੀ ਹੈ ਕਿ ਇਹੋ ਜਿਹਾ ਰੰਗ ਫਿਰ ਕਦੀ ਫਿੱਕਾ ਨਹੀਂ ਜੇ ਪੈਂਦਾ, ਨਾ ਮੈਲਾ ਨਾ ਧੁੰਦਲਾ, ਨਾ ਭਗਵਾਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰਤਾ। ਅੱਜ ਵੀ ਰਹਾਉ ਵਾਲੇ ਬੰਦ ਵਿੱਚ ਮੇਰੇ ਪਾਤਸ਼ਾਹ ਜੀ ਜੋ ਸਮਝਾ ਰਹੇ ਨੇ ਜਾਂ ਜੋ ਸ਼ਬਦ ਵਿੱਚ ਸਮਝਾ ਰਹੇ ਨੇ, ਆਓ ਸ਼ੁਰੂ ਤੋਂ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ। ਇੱਕ ਵਾਰੀ ਸਾਰੀ ਸੰਗਤ ਪਿਆਰ ਤੇ ਸਤਿਕਾਰ ਨਾਲ ਕਹੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ, ਘਰ ਪਹਿਲਾ, ਚੌਪਦੀ।
ਧਨਾਸਰੀ ਰਾਗ ਦੇ ਅੰਦਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਨੇ ਪਹਿਲੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਉਹ ਪਰਮਾਤਮਾ ਇੱਕ ਹੈ, ਉਸ ਦਾ ਪਸਾਰਾ ਸਾਰੇ ਜਗਤ ਵਿੱਚ ਹੈ। ਉਸ ਇੱਕ ਦੀ ਪ੍ਰਾਪਤੀ ਸਤਿਗੁਰ ਦੀ ਕਿਰਪਾ ਨਾਲ ਹੁੰਦੀ ਹੈ।
ਜੋ ਹਰ ਸੇਵੇ ਸੰਤ ਭਗਤ, ਤਿਨ ਕੇ ਸਭ ਪਾਪ ਨਿਵਾਰੀ।
ਜੋ ਵੀ ਪਰਮਾਤਮਾ ਦਾ ਸਿਮਰਨ ਕਰਦੇ ਨੇ ਸੰਤ ਜਾਂ ਭਗਤ, ਵਾਹਿਗੁਰੂ ਜੀ ਤੁਸੀਂ ਉਹਨਾਂ ਦੇ ਪਾਪਾਂ ਨੂੰ ਨਿਵਾਰਨ ਵਾਲੇ ਹੋ।
ਮੈਂ ਉਪਰ ਕਿਰਪਾ ਕਰ ਸਵਾਮੀ, ਰੱਖ ਸੰਗਤ ਤੁਮ ਜੋ ਪਿਆਰੇ।
ਸਾਡੇ ਤੇ ਵੀ ਕਿਰਪਾ ਕਰੋ ਐ ਮਾਲਕ, ਐ ਸਵਾਮੀ, ਸਾਨੂੰ ਸਤਸੰਗਤ ਨਸੀਬ ਹੋ ਜਾਵੇ, ਜਿਹੜੀ ਸਤਸੰਗਤ ਆਪ ਜੀ ਨੂੰ ਬੜੀ ਪਿਆਰੀ ਲੱਗਦੀ ਹੈ। ਸੰਗਤ ਵਿੱਚ ਆਉਣ ਦੇ ਨਾਲ ਮਨੁੱਖ ਦਾ ਜੀਵਨ ਸਫਲ ਹੋ ਜਾਂਦਾ ਹੈ। ਪੰਥ ਦੇ ਨਾਮਵਰ ਔਰ ਗੁਰੂ ਦੀ ਕਿਰਪਾ ਦੇ ਪਾਤਰ ਗੁਰਮਤ ਮਾਰਤੰਡ ਵਿਦਿਆ ਗੁਰਮਤ ਵਿਦਿਆ ਮਾਰਤੰਡ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹ ਇਸੇ ਸਟੇਜ ਤੋਂ ਬੋਲ ਕੇ ਦੱਸਿਆ ਕਰਦੇ ਸੀ। ਕਹਿੰਦੇ ਜੇ ਅਸੀਂ ਫੁੱਲਾਂ ਦੇ ਕੋਲ ਬੈਠ ਗਏ ਤੇ ਫੁੱਲਾਂ ਦੇ ਕੋਲ ਬੈਠਣ ਦੇ ਨਾਲ ਸਾਨੂੰ ਕੀ ਆਵੇਗਾ? ਖੁਸ਼ਬੂ ਆਵੇਗੀ, ਮਹਿਕ ਆਵੇਗੀ। ਜੇ ਗੰਦਗੀ ਦੇ ਢੇਰ ਲਾ ਕੇ ਬੈਠ ਜਾਵਾਂਗੇ ਤੇ ਬਦਬੂ ਆਵੇਗੀ। ਅੱਗ ਦੇ ਕੋਲ ਬੈਠ ਜਾਵਾਂਗੇ ਤੇ ਸੇਕ ਲੱਗੇਗਾ। ਠੰਡੇ ਪਹਾੜਾਂ 'ਤੇ ਚਲੇ ਜਾਵਾਂਗੇ ਤੇ ਠੰਡ ਲੱਗੇਗੀ। ਸਤਸੰਗਤ ਵਿੱਚ ਆਉਣ ਦਾ ਲਾਭ ਕੀ ਹੈ? ਸਤਿਗੁਰੂ ਜੀ ਸਮਝਾਉਂਦੇ ਨੇ, ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋ ਤਰਿਆ। ਸਤਿਗੁਰੂ ਜੀ ਕਹਿੰਦੇ ਸੰਗਤ ਵਿੱਚ ਰੱਖੋ, ਜਿਹੜੀ ਸੰਗਤ ਆਪ ਜੀ ਨੂੰ ਬੜੀ ਪਿਆਰੀ ਲੱਗਦੀ ਹੈ, ਚੰਗੀ ਲੱਗਦੀ ਹੈ। ਇਸ ਕਰਕੇ ਗੁਰਸਿੱਖ ਨੇ ਕਦੀ ਵਿਲੰਬ ਨਹੀਂ ਕਰਨਾ, ਕਦੀ ਦੇਰੀ ਨਹੀਂ ਕਰਨੀ, ਸ਼ੁਭ ਕਰਮ ਕਰਨ ਤੋਂ ਕਦੀ ਦੇਰੀ ਨਹੀਂ ਕਰਨੀ। ਨਹਿ ਵਿਲੰਬ ਧਰਮੰਗ ਵਿਲੰਬ ਪਾਪੰਗ। ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਇੱਥੋਂ ਤੱਕ ਸਮਝਾਉਂਦੇ ਨੇ ਕਿ ਦੇਹ ਸ਼ਿਵਾ ਬਰ ਮੋਹੇ, ਇਹ ਸ਼ੁਭ ਕਰਮਨ ਤੇ ਕਬਹੂ ਨਾ ਡਰੋ। ਚੰਗੇ ਕਰਮ ਕਰਨ ਤੋਂ ਕਦੀ ਦੇਰੀ ਨਹੀਂ ਕਰਨੀ ਚਾਹੀਦੀ, ਚੰਗੇ ਕਰਮ ਕਰਨ ਤੋਂ। ਜਦੋਂ ਅਸੀਂ ਸਤਿਗੁਰ ਦੀ ਬਾਣੀ ਨੂੰ ਆਧਾਰ ਬਣਾ ਕੇ ਵੇਖਦੇ ਹਾਂ ਤੇ ਗੁਰੂ ਰਾਮਦਾਸ ਮਹਾਰਾਜ ਤਾਂ ਇਹ ਸਮਝਾਉਂਦੇ ਨੇ, ਭਾਵੇਂ ਮੀਂਹ ਪੈਂਦਾ ਹੋਵੇ, ਭਾਵੇਂ ਝੱਖੜ ਚੱਲਦੇ ਹੋਣ, ਭਾਵੇਂ ਹਨੇਰੀਆਂ ਆਉਂਦੀਆਂ ਹੋਣ, ਗੁਰੂ ਦਾ ਸਿੱਖ ਆਪਣੇ ਗੁਰੂ ਦੇ ਦਰਸ਼ਨ ਤੋਂ ਬਗੈਰ ਨਹੀਂ ਜੇ ਰਹਿ ਸਕਦਾ। ਬਚਨ ਆਪ ਜੀ ਨੂੰ ਯਾਦ ਹੋਣਗੇ ਕਿ ਝੱਖੜ ਝਾਂਗੀ ਮੀਂਹ ਬਰਸੈ, ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬੋਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਇਸ ਸੰਬੰਧੀ ਸਤਿਗੁਰੂ ਜੀ ਬਾਬਾ ਫਰੀਦ ਜੀ ਦੇ ਸਲੋਕਾਂ ਵਿੱਚ ਸਾਡੀ ਅਗਵਾਈ ਕਰਦੇ ਇਹ ਸਮਝਾਉਂਦੇ ਨੇ ਕਿ ਫਰੀਦਾ ਗਲੀਏ ਚਿੱਕੜ, ਦੂਰ ਘਰ ਨਾਲ ਪਿਆਰੇ ਨੇਹੋ, ਚੱਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੈ ਨੇਹੋ। ਮੀਂਹ ਪੈ ਰਿਹਾ ਹੈ, ਗਲੀ ਦੇ ਵਿੱਚ ਚਿੱਕੜ ਹੈ, ਜੇ ਮੈਂ ਚੱਲਦਾ ਹਾਂ ਤੇ ਮੇਰੀ ਕੰਬਲੀ ਭਿੱਜਦੀ ਹੈ, ਮੇਰੇ ਕੱਪੜੇ ਭਿੱਜਦੇ ਨੇ, ਤੇ ਜੇਕਰ ਮੈਂ ਨਹੀਂ ਜਾਂਦਾ ਤੇ ਮੇਰਾ ਪਿਆਰ ਟੁੱਟਦਾ ਹੈ, ਨੇ ਟੁੱਟਦਾ ਹੈ। ਹੁਣ ਦੋਨਾਂ ਗੱਲਾਂ ਵਿੱਚੋਂ ਕੀ ਕਰਨਾ ਚਾਹੀਦਾ? ਕੀ ਮੀਂਹ ਪੈ ਰਿਹਾ ਹੈ ਉਹਦੀ ਵੇਟ ਕਰਨੀ ਚਾਹੀਦੀ ਹੈ ਕਿ ਮੀਂਹ ਹਟ ਜਾਵੇ? ਬਾਬਾ ਜੀ ਨੇ ਸਾਨੂੰ ਸਮਝਾਇਆ, ਅਗਲੇ ਸਲੋਕ ਵਿੱਚ ਕਹਿੰਦੇ, ਭਿੱਜੋ ਸਿੱਜੋ ਕੰਬਲੀ ਅੱਲਾ ਵਰਸੈ ਮੇਹੋ ਜਾਏ ਮਿਲਾਂ ਤਿੰਨਾ ਸੱਜਣਾ ਟੁੱਟੋ ਨਾਹੀ ਨੇਹੋ। ਮੀਂਹ ਪੈਂਦਾ ਪਈ ਜਾਵੇ, ਝੱਖੜ ਚੱਲਦਾ ਝੱਲੀ ਜਾਵੇ, ਪਰ ਆਪਣੇ ਗੁਰੂ ਦੇ ਦਰਸ਼ਨ ਤੋਂ ਬਗੈਰ ਮੈਂ ਨਹੀਂ ਰਹਿ ਸਕਦਾ, ਨਹੀਂ ਰਹਿ ਸਕਦਾ। ਸਿੱਖ ਇਹ ਨਹੀਂ ਕਿ ਤੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੀ ਆਪਣੇ ਗੁਰੂ ਦੇ ਦਰਸ਼ਨ ਕਰਨੇ ਨੇ। ਜਿੱਥੇ ਜਿੱਥੇ ਵੀ ਮੇਰੇ ਪਾਤਸ਼ਾਹ ਜੀ ਦਾ ਪ੍ਰਕਾਸ਼, ਅੰਮ੍ਰਿਤ ਵੇਲੇ ਉੱਠ ਕੇ ਸੰਗਤ ਵਿੱਚ ਜਾਣਾ, ਸਤਿਗੁਰ ਦੇ ਦਰਸ਼ਨ ਕਰਨੇ, ਮੁੱਖ ਵਾਕ ਲੈਣਾ। ਅੱਜ ਵੀ ਇੱਕ ਭੈਣ ਮੈਨੂੰ ਪਰਿਕਰਮਾ ਦੇ ਵਿੱਚ ਮਿਲੀ ਅਤੇ ਮੈਨੂੰ ਬੇਨਤੀ ਕਰਦੀ ਕਿ ਮੈਂ ਸਤਿਗੁਰੂ ਮਹਾਰਾਜ ਜੀ ਦਾ ਮੁੱਖ ਵਾਕ ਲੈਣਾ ਚਾਹੁੰਦੀ ਹਾਂ। ਮੈਂ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਆਏ ਹੋ ਕੇਂਦਰੀ ਸਥਾਨ 'ਤੇ ਜਿਹੜਾ ਗੁਰੂ ਰਾਮਦਾਸ ਮਹਾਰਾਜ ਨੇ ਮੁੱਖ ਵਾਕ ਬਖਸ਼ਿਆ ਹੈ, ਇਸ ਨੂੰ ਹੀ ਤੁਸੀਂ ਅੱਜ ਦਾ ਮੁੱਖ ਵਾਕ ਮੰਨੋ, ਪ੍ਰਵਾਨ ਕਰ ਲਵੋ। ਤੋ ਸੰਗਤ ਜੀ, ਸਤਿਗੁਰੂ ਜੀ ਸਮਝਾ ਰਹੇ ਨੇ ਕਿ ਹੇ ਵਾਹਿਗੁਰੂ, ਤੁਹਾਨੂੰ ਜਿਹੜੀ ਪਿਆਰੀ ਹੈ ਨਾ ਸੰਗਤ, ਉਹਦੇ ਵਿੱਚ ਸਾਨੂੰ ਰੱਖਿਆ ਕਰੋ।
ਹਰ ਗੁਣ ਕਹਿ ਨਾ ਸਕੋ ਬਨਵਾਰੀ।
ਐ ਬਨਵਾਰੀ, ਐ ਪਰਮਾਤਮਾ, ਆਪ ਜੀ ਦੇ ਮੈਂ ਗੁਣ ਬਿਆਨ ਨਹੀਂ ਕਰ ਸਕਦਾ, ਨਹੀਂ ਕਰ ਸਕਦਾ। ਊਚ ਅਪਾਰ ਬੇਅੰਤ ਸਵਾਮੀ, ਕੌਣ ਜਾਣੇ ਗੁਣ ਤੇਰੇ, ਗਾਵਤੇ ਉਧਰੇ ਸੁਣਤੇ ਉਧਰੇ। ਗੁਰੂ ਅਰਜਨ ਦੇਵ ਜੀ, ਬਿਨਸੇ ਪਾਪ ਘਨੇਰੇ, ਤੁਹਾਡੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।
ਹਮ ਪਾਪੀ ਪਾਥਰ ਨੀਰ ਡੁਬਤ ਕਰ, ਕਰ ਕਿਰਪਾ ਪਾਖਣ ਹਮ ਤਾਰੇ।
ਅਸੀਂ ਪਾਪੀ ਹਾਂ, ਪੱਥਰ ਦੀ ਤਰ੍ਹਾਂ ਹਾਂ। ਜਿਵੇਂ ਪੱਥਰ ਨੂੰ ਪਾਣੀ ਦੇ ਵਿੱਚ ਰੱਖ ਦਈਏ, ਪੱਥਰ ਡੁੱਬ ਜਾਂਦਾ ਹੈ, ਹੂਬ ਹੂ ਸਾਡੀ ਹਾਲਾਤ ਹੈ। ਪਰਮਾਤਮਾ ਜੀ ਕਿਰਪਾ ਕਰ, ਸਾਨੂੰ ਪੱਥਰਾਂ ਨੂੰ ਤਾਰ ਲੈ। ਹੋਰ ਥਾਵਾਂ 'ਤੇ ਵੀ ਬਚਨ ਆਏ ਨੇ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ, ਦਇਆ ਕਰੋ ਕਿਛ ਮੇਰ ਉਪਾਵੋ ਡੁੱਬਦੇ ਪੱਥਰ ਤਾਰੇ। ਸਾਨੂੰ ਡੁੱਬਦਿਆਂ ਹੋਇਆਂ ਨੂੰ ਵਾਹਿਗੁਰੂ ਜੀ ਤਾਰ ਲਵੋ, ਅਸੀਂ ਪੱਥਰ ਨਿਆਈ ਹਾਂ। ਜਦੋਂ ਸਵੇਰੇ ਮਹਾਰਾਜ ਜੀ ਦਾ ਪ੍ਰਕਾਸ਼ ਹੋਣਾ ਹੁੰਦਾ ਹੈ ਅਤੇ ਜਿਹੜੇ ਭੱਟਾਂ ਦੇ ਸਵਈਏ ਗੁਰੂ ਸਵਾਰੇ ਸਵੇਰੇ ਅੰਮ੍ਰਿਤ ਵਿੱਚ, ਅੰਮ੍ਰਿਤ ਵੇਲੇ ਬੜੇ ਪ੍ਰੇਮ ਵਿੱਚ ਭਿੱਜ ਕੇ ਪੜ੍ਹਦੇ ਨੇ, ਉਹਨਾਂ ਦੇ ਵਿੱਚ ਵੀ ਇਹ ਬਚਨ ਵਾਰੰਵਾਰ ਆਉਂਦੇ ਨੇ, ਜਿਹਦੇ ਵਿੱਚ ਇਹ ਕਬੂਲ ਕਰਨਾ ਹੁੰਦਾ ਹੈ ਕਿ ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਇਹ ਪਹਿਲਾਂ ਮੰਨੀਏ ਕਿ ਅਸੀਂ ਪਾਪੀ ਹਾਂ। ਪਤਾ ਨਹੀਂ ਕਿੰਨੇ ਕੁ ਪਾਪ ਕਰਮ ਕਰਦੇ ਹਾਂ, ਇੱਕ ਨਹੀਂ ਕਿੰਨੇ ਪਾਪ ਕੇ ਬਹੁ ਕੋਟ। ਗੁਰੂ ਅਰਜਨ ਦੇਵ ਜੀ ਕਹਿੰਦੇ, ਮਨੁੱਖ ਦਿਨ ਰਾਤ ਪਾਪ ਦੇ ਕਿਲੇ ਉਸਾਰ ਰਿਹਾ, ਕਿਲੇ ਦਿਨ ਸਰਹਿਣੀ ਥਕਤ ਨਾਹੀਂ ਕਤ ਹੈ ਨਾਹੀਂ ਛੋਟ। ਇਹ ਪਾਪ ਕਰਮ ਕਰਦਿਆਂ ਕਰਦਿਆਂ ਥੱਕਦਾ ਵੀ ਨਹੀਂ ਹੈ। ਸਰੀਰਕ ਤੌਰ 'ਤੇ ਥੋੜ੍ਹੀ ਬਹੁਤੀ ਮਿਹਨਤ ਕਰ ਲਵੇ ਨਾ ਮਨੁੱਖ, ਥੱਕ ਜਾਂਦਾ, ਪਰ ਦਿਨ ਰਾਤ ਪਾਪਾਂ ਦੇ ਕਿਲੇ ਉਸਾਰਿਆ ਅਤੇ ਕਿਲੇ ਉਸਾਰਦਿਆਂ ਉਸਾਰਦਿਆਂ ਥੱਕਦਾ ਵੀ ਨਹੀਂ। ਕਿਹੜੇ ਕਿਹੜੇ ਪਾਪ ਮਨੁੱਖ ਕਰਦਾ ਹੈ ਉਹਨਾਂ ਦਾ ਜ਼ਿਕਰ ਵੀ ਮਿਲਦਾ ਕਿ ਮੱਦ ਪੀ ਜੂਏ ਖੇਲ ਦੇ, ਜੋਹਨ ਪਰਨਾਰੇ ਵਿਸ਼ਵਾਸ ਧਰੋਈ, ਕਿਰਤ ਕਣ ਪਾਪੀ ਹਥਿਆਰੇ। ਕਿਹੜਾ ਕਿਹੜਾ ਪਾਪ ਹੈ? ਸ਼ਰਾਬ ਪੀਣਾ ਵੀ ਪਾਪ ਹੈ, ਨਸ਼ਾ ਕਰਨਾ ਵੀ ਪਾਪ ਹੈ, ਜੂਆ ਖੇਡਣਾ ਵੀ ਪਾਪ ਹੈ, ਪਰਾਈਆਂ ਇਸਤਰੀਆਂ ਦਾ ਰੂਪ ਮੰਦੀ ਨਿਗਾਹ ਨਾਲ ਦੇਖਣਾ ਵੀ ਪਾਪ ਹੈ, ਮਦ ਪੀ ਜੂਏ ਖੇਲਦੇ ਜੋਹਨ ਪਰਨਾਰੇ, ਉਹਨਾਂ ਬਾਰੇ ਜ਼ਿਕਰ ਮਿਲਦਾ ਰਹਿਤਨਾਮਿਆਂ ਦੇ ਵਿੱਚ। ਵਿਸ਼ਵਾਸ ਧਰੋਈ ਅਕਿਰਤ ਘਨ ਪਾਪੀ ਹਥਿਆਰੇ। ਹੋਰ ਕਿਹੜੇ ਕਿਹੜੇ ਪਾਪ ਨੇ? ਗੁਰੂ ਰਾਮਦਾਸ ਜੀ ਨੇ ਸਮਝਾਇਆ ਕਿ ਆਪਣੇ ਮਾਤਾ ਪਿਤਾ ਦਾ ਦਿਲ ਦਿਖਾਉਣਾ ਵੀ ਵੱਡਾ ਪਾਪ ਹੈ। ਬਚਨ ਆਪ ਜੀ ਨੂੰ ਯਾਦ ਹੋਵੇਗਾ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ ਤਿੰਨ ਸਿਉਂ ਝਗੜਤ ਪਾਪ। ਆਪਣੇ ਮਾਤਾ ਪਿਤਾ ਨੂੰ ਜਿਨ੍ਹਾਂ ਨੇ ਪਾਲਣਾ ਪੋਸ਼ਣਾ ਕਰਕੇ ਵੱਡਿਆਂ ਕੀਤਾ, ਉਹਨਾਂ ਦਾ ਦਿਲ ਦਿਖਾਉਣਾ ਵੀ ਪਾਪ ਹੈ, ਪਾਪ ਹੈ। ਕਿਉਂਕਿ ਮਾਂ ਦਾ ਜਿਹੜਾ ਸਤਿਕਾਰ ਹੈ, ਗੁਰਬਾਣੀ ਵੀ ਸਿਖਾਉਂਦੀ ਹੈ, ਕਿਉਂਕਿ ਮਾਂ ਦੇ ਜਿਹੜੇ ਪਰਉਪਕਾਰ ਨੇ, ਜੇਕਰ ਉਹਨਾਂ ਨੂੰ ਯਾਦ ਕਰਨ ਲੱਗ ਪਈਏ, ਬੜੀ ਲੰਬੀ ਲਿਫਟ ਬਣ ਜਾਂਦੀ। ਪੰਜਾਬੀ ਦੇ ਕਵੀ ਮੋਹਨ ਸਿੰਘ ਜੀ ਲਿਖਦੇ ਕਿ ਮਾਂ ਵਰਗਾ ਘਨਸ਼ਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ। ਇਸ ਸੰਸਾਰ 'ਤੇ ਵੀ ਦਰਖਤ ਨੇ ਨਾ ਛਾਂ ਦਿੰਦੇ ਨੇ, ਪਰ ਜਿਹੋ ਜੀ ਮਾਂ ਬੂਟੇ ਦੀ ਛਾਂ ਹੈ, ਇਹੋ ਜੀ ਕਿਸੇ ਵੀ ਬੂਟੇ ਦੀ ਛਾਂ ਨਹੀਂ ਹੈ। ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ, ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਮੁਰਝਾਉਂਦੇ, ਐਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ। ਇਹ ਜਿੰਨੀ ਬਨਸਪਤੀ ਹੈ ਇਹਨੂੰ ਜੜ ਦੇ ਨਾਲੋਂ ਕੱਟ ਦਿਓ, ਇਹ ਮੁਰਝਾ ਜਾਵੇਗੀ, ਪਰ ਜਿਹੜਾ ਮਾਂ ਬੂਟਾ ਹੈ ਨਾ, ਇਹਦੀਆਂ ਸ਼ਾਖਾਵਾਂ ਨੂੰ ਕੁਝ ਹੋ ਗਿਆ, ਇਹਦੇ ਬੱਚਿਆਂ ਨੂੰ ਕੁਝ ਹੋ ਗਿਆ, ਮਾਂ ਘੱਟ ਘੱਟ ਜਾਂਦੀ ਹੈ। ਬੱਚੇ ਨੂੰ ਬੁਖਾਰ ਹੋਇਆ, ਬੱਚੇ ਨੂੰ ਪੇਨ ਹੋ ਰਹੀ ਹੈ, ਮਾਂ ਨੂੰ ਨੀਂਦ ਨਹੀਂ ਆ ਰਹੀ। ਇਹੋ ਜਿਹੇ ਪਰਉਪਕਾਰੀ ਸੁਭਾਅ ਵਾਲੀ ਮਾਤਾ ਦਾ ਪਿਤਾ ਦਾ ਦਿਲ ਦਿਖਾਉਣਾ ਇਹ ਵੀ ਵੱਡਾ ਪਾਪ ਹੈ, ਪਾਪ ਹੈ। ਸਤਿਗੁਰੂ ਜੀ ਸਮਝਾ ਰਹੇ ਨੇ ਕਿ ਅਸੀਂ ਪਾਪੀ ਹਾਂ, ਇਹ ਹੁਣ ਪਾਪ ਕਰਮ ਦੂਰ ਕਿਵੇਂ ਹੋਣ, ਇਹਦਾ ਸਾਧਨ ਕੀ ਹੈ? ਸਾਧਨ ਸਤਿਗੁਰੂ ਜੀ ਨੇ ਬਾਣੀ ਵਿੱਚ ਸਾਨੂੰ ਸਮਝਾ ਦਿੱਤਾ ਕਿ ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਸਾਧਨ ਹੈ ਨਾਮ, ਸਾਧਨ ਹੈ ਸਤਿਗੁਰ ਦੀ ਬਾਣੀ, ਇਹ ਉਤਾਰੇਗੀ ਉਹ ਪਾਪਾਂ ਦੀ ਮੈਲ।
ਰਹਾਉ
ਇਹ ਕੇਂਦਰੀ ਭਾਵ ਹੈ।
ਜਨਮ ਜਨਮ ਕੇ ਲਾਗੇ ਬੇਖ ਮੋਰਚਾ, ਲਗ ਸੰਗਤ ਸਾਧ ਸਵਾਰੀ।
ਇੱਕ ਜਨਮ ਦਾ ਨਹੀਂ, ਜਨਮਾਂ ਜਨਮਾਂਤਰਾਂ ਦਾ ਇਹ ਜੰਗਾਲ ਲੱਗਾ ਹੋਇਆ। ਮੋਰਚਾ ਕਹਿੰਦੇ ਨੇ ਜੰਗਾਲ ਨੂੰ, ਜਿਵੇਂ ਲੋਹੇ ਨੂੰ ਜੰਗਾਲ ਪੈ ਜਾਂਦਾ ਹੈ, ਇਸੇ ਤਰ੍ਹਾਂ ਸਾਡੇ ਜਨਮਾਂ ਜਨਮਾਂਤਰਾਂ ਦੇ ਜ਼ਹਿਰ ਰੂਪੀ ਇਹ ਮੋਰਚਾ ਜੰਗਾਲ ਪੈ ਗਿਆ। ਬਿਖ ਕਹਿੰਦੇ ਜ਼ਹਿਰ ਨੂੰ, ਇਹਨੂੰ ਹੁਣ ਉਤਾਰਨਾ ਕਿਵੇਂ? ਉਹ ਵੀ ਮੇਰੇ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਲੱਗ ਸੰਗਤ ਸਾਧ ਸਵਾਰੀ। ਇਹ ਸੰਗਤ ਵਿੱਚ ਆਓ, ਸੰਗਤ ਵਿੱਚ ਆ ਕੇ ਇਹ ਪਾਪਾਂ ਦੀ ਮੈਲ ਉੱਤਰ ਜਾਵੇਗੀ, ਮਨ ਸਾਫ ਹੋਵੇਗਾ। ਕਿਵੇਂ ਹੋਵੇਗਾ? ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੀ ਸਮਾਏ। ਇਹ ਸੰਗਤ ਮੈਲ ਉਤਾਰ ਦੇਵੇਗੀ, ਸੰਗਤ ਮਨ ਨੂੰ ਪਵਿੱਤਰ ਕਰ ਦੇਵੇਗੀ, ਸੰਗਤ ਸਮਝਾਵੇਗੀ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸ਼ਿਆ, ਖੰਨਲੀ ਧੋਤੀ ਉਜਲ ਨਾ ਹੋਵਈ, ਜੇ ਸੌ ਧੋਵਣ ਪਾਹਾ। ਸੰਗਤ ਵਿੱਚ ਆ ਕੇ ਇਹ ਮੈਲ ਕੱਟੀ ਜਾਵੇਗੀ।
ਜਿਉਂ ਕੰਚਨ ਬੈ ਸੰਤਰ ਤਾਇਓ, ਮਲ ਕਾਟੀ ਕਟਤ ਉਤਾਰੀ।
ਜਿਵੇਂ ਸੋਨਾ, ਕੰਚਨ ਕਹਿੰਦੇ ਨੇ ਸੋਨਾ ਨੂੰ, ਸੋਨੇ ਨੂੰ ਅੱਗ ਦੇ ਵਿੱਚ ਪਾ ਕੇ ਤਪਾਇਆ ਜਾਂਦਾ ਹੈ, ਤਪਾ ਕੇ ਉਹਦੀ ਜਿਹੜੀ ਮੈਲ ਹੈ ਉਹ ਸਾਰੀ ਉਤਾਰ ਦਿੱਤੀ ਜਾਂਦੀ ਹੈ, ਕੱਟੀ ਜਾਂਦੀ ਹੈ। ਇਹ ਸੰਗਤ ਵਿੱਚ ਆ ਕੇ ਵੀ ਜਦੋਂ ਅਸੀਂ ਗੁਰੂ ਗੁਰੂ ਜਪਾਂਗੇ, ਸਾਡੀ ਜ਼ਬਾਨ ਤੋਂ ਵਾਹਿਗੁਰੂ 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 ਇਹ ਚਿੰਤਨ ਚੱਲੇਗਾ, ਅਤੇ ਇਸ ਚਿੰਤਨ ਦੇ ਨਾਲ, ਇਸ ਸਿਮਰਨ ਦੇ ਨਾਲ ਪਾਪਾਂ ਦੀ ਮੈਲ ਕੱਢਣੀ ਸ਼ੁਰੂ ਹੋਵੇਗੀ। ਇਹ ਇੱਕ ਸਤਿਗੁਰੂ ਜੀ ਨੇ ਸਾਧਨ ਦੱਸਿਆ ਹੈ ਕਿ ਸਿਮਰਨ ਦੇ ਨਾਲ ਹੀ ਮਨ ਦੀ ਜਿਹੜੀ ਮੈਲ ਹੈ ਉਤਰ ਸਕਦੀ ਹੈ।
ਹਰ ਹਰ ਜਪਨ ਜਪੋ ਦਿਨ ਰਾਤੀ, ਜਪ ਹਰ 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 ਉਰ ਤਾਰੀ।
ਗੁਰੂ ਰਾਮਦਾਸ ਸੱਚੇ ਪਾਤਸ਼ਾਹ ਫਿਰ ਸਮਝਾਉਂਦੇ ਨੇ, ਭਾਈ ਪਰਮਾਤਮਾ ਦਾ ਜਪਨ ਕਰੋ, ਪਰਮਾਤਮਾ ਦਾ ਸਿਮਰਨ ਦਿਨ ਰਾਤ ਕਰੋ, ਕਿਸੇ ਵੇਲੇ ਵੀ ਢਿੱਲ ਨਾ ਵਰਤੋ, ਕਿਉਂਕਿ ਜਿਹੜਾ ਪਰਮਾਤਮਾ ਦਾ ਨਾਮ ਹੈ ਇਸ ਨੂੰ ਹਿਰਦੇ ਦੇ ਵਿੱਚ ਟਿਕਾ ਕੇ ਰੱਖੋ, ਉਰ ਧਾਰੀ ਹਿਰਦੇ ਵਿੱਚ ਸਾਂਭ ਲਵੋ। ਗੁਰਸਿੱਖ ਦਾ ਜੀਵਨ ਇਹੋ ਜਿਹਾ ਹੋਣਾ ਚਾਹੀਦਾ ਜੋ ਗੁਰੂ ਰਾਮਦਾਸ ਜੀ ਨੇ ਸਮਝਾਇਆ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਏ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰਨਾਵੈ। ਨਾਮ ਜਪਣਾ, ਜਿਹੜੀ ਸਿੱਖ ਰਹਿਤ ਮਰਯਾਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪ੍ਰਵਾਨਿਤ ਹੈ, ਮੈਂ ਸੰਗਤ ਨੂੰ ਬੇਨਤੀ ਕਰਾਂਗਾ ਉਹ ਜ਼ਰੂਰ ਲੈ ਕੇ ਪੜ੍ਹਿਓ ਅਤੇ ਵਿਚਾਰਿਓ। ਉਹਦੇ ਵਿੱਚ ਲਿਖਿਆ ਹੈ ਕਿ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਪਹਿਰ ਰਾਤ ਰਹਿੰਦੀ, ਪਹਿਰ ਰਾਤ ਜਦੋਂ ਸੂਰਜ ਚੜ੍ਹਨ ਦੇ ਵਿੱਚ 3 ਘੰਟੇ ਦਾ ਸਮਾਂ ਰਹਿੰਦਾ ਹੋਵੇ ਉਹਨੂੰ ਕਹਿੰਦੇ ਇੱਕ ਪਹਿਰ ਰਾਤ ਰਹਿੰਦੀ। ਉੱਠ ਕੇ ਕੀ ਕਰੇ, ਇਸ਼ਨਾਨ ਕਰੇ ਅਤੇ ਵਾਹਿਗੁਰੂ ਦਾ ਧਿਆਨ ਧਰਦਾ ਹੋਇਆ ਨਾਮ ਜਪੇ। ਅੱਜ ਬੜੀਆਂ ਦੁਕਾਨਾਂ ਖੁੱਲ੍ਹ ਗਈਆਂ ਨੇ ਜਿਹੜੀਆਂ ਕਹਿ ਰਹੀਆਂ ਨੇ ਕਿ ਨਾਮ ਜਪਣ ਦਾ ਢੰਗ ਤਾਂ ਅਸੀਂ ਦੱਸਦੀਆਂ ਹਾਂ। ਬੜੇ ਥਾਵਾਂ 'ਤੇ ਡੇਰੇ ਖੁੱਲ੍ਹ ਗਏ ਨੇ, ਉਹਨਾਂ ਨੂੰ ਸਮਝਾਉਣ ਦੀ ਲੋੜ ਹੈ ਕਿ ਨਾ ਭਾਈ 1932 ਤੋਂ ਲੈ ਕੇ 45 ਤੱਕ 13 ਸਾਲ ਸਿੱਖ ਧਰਮ ਸਿੱਖ ਕੌਮ ਮੰਥਨ ਕਰਦੀ ਰਹੀ ਸਿੱਖ ਰਹਿਤ ਮਰਯਾਦਾ 'ਤੇ। ਉਹਦੇ ਵਿੱਚ ਵੀ ਲਿਖਿਆ ਹੈ ਕਿ ਸਿੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਸਿਮਰਨ ਕਰਨਾ, ਨਾਮ ਜਪਣਾ, ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ, ਸੰਗਤ ਨੂੰ ਗੁੰਮਰਾਹ ਕਰਨ ਵਾਸਤੇ ਇਹੋ ਜਿਹਾ ਪ੍ਰਚਾਰ ਹੋ ਰਿਹਾ ਹੈ ਕਿ ਨਾਮ ਜਪਣ ਦਾ ਢੰਗ ਤਾਂ ਸਾਡੇ ਹੀ ਮਹਾਂਪੁਰਖ ਦੱਸ ਸਕਦੇ ਨੇ। ਨਾ ਭਾਈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਮਹਾਂਪੁਰਖ ਨੇ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ, ਇਹਨਾਂ ਤੋਂ ਵੱਡਾ ਕੋਈ ਮਹਾਂਪੁਰਖ ਨਹੀਂ ਜੀ ਹੋ ਸਕਦਾ। ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਉਠਤ ਬੈਠਤ ਸੋਵਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ। ਵਾਹਿਗੁਰੂ ਜੀ ਦਾ ਨਾਮ ਹਰ ਵੇਲੇ ਸਿਮਰਨ ਕਰਨਾ ਚਾਹੀਦਾ ਹੈ।
ਹਰ 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 ਔਖਦ ਜਗ ਪੂਰਾ, ਜਪ ਹਰ ਹਰ ਹਉਮੈ ਮਾਰੀ।
ਜਦੋਂ ਡਾਕਟਰ ਦੇ ਕੋਲ ਜਾਈਏ, ਡਾਕਟਰ ਸਾਨੂੰ ਮੈਡੀਸਨ ਦਿੰਦਾ ਹੈ, ਔਖਤ ਦਿੰਦਾ ਹੈ, ਦਵਾਈ ਦਿੰਦਾ ਹੈ। ਹੁਣ ਗੁਰੂ ਸਾਡੇ ਸਤਿਗੁਰੂ ਜੀ ਪੂਰੇ ਵੈਦ ਨੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹਨਾਂ ਬਾਰੇ ਅਸੀਂ ਬਚਨ ਪੜ੍ਹਦੇ ਹਾਂ, ਮੇਰਾ ਵੈਦ ਗੁਰੂ ਗੋਬਿੰਦਾ ਕੀ ਸਮਝਾਉਂਦੇ ਨੇ, ਪਰਮਾਤਮਾ ਦੇ ਨਾਮ ਦੀ ਔਸ਼ਧੀ ਦਿੰਦੇ, ਇਸ ਔਸ਼ਧੀ ਨੇ ਇਲਾਜ ਕੀ ਕਰਨਾ, ਸਾਡੀ ਹਉਮੈ ਨੂੰ ਮਾਰ ਦੇਣਾ। ਗੁਰੂ ਦੇ ਸ਼ਬਦ ਨੇ ਸਮਝਾਉਣਾ ਕਿ ਭਾਈ ਹੰਕਾਰ ਨਾ ਕਰ, ਹਉਮੈ ਨਾ ਕਰ, ਕਬੀਰ ਗਰਭ ਨਾ ਕੀਜੀਐ, ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ, ਉੱਪਰ ਜਾਮੈ ਘਾਸ। ਇਹ ਸਤਿਗੁਰ ਨੇ ਸਮਝਾਉਣਾ, ਕਬੀਰ ਫਰੀਦਾ ਗਰਭ ਜਿੰਨਾ ਵਡਿਆਈਆਂ ਧਨ ਜੋਬਨ ਆਗਾ ਖਾਲੀ ਚੱਲੇ ਧਨੀ ਸਿਉਂ ਟਿੱਬੇ ਜਿਉਂ ਮੀਹਾਂ ਹਾਂ। ਜਿਨ੍ਹਾਂ ਨੂੰ ਜੋਬਨ ਦਾ ਮਾਣ, ਜਿਨ੍ਹਾਂ ਨੂੰ ਧਨ ਦਾ ਮਾਣ, ਉਹ ਸੰਸਾਰ ਤੋਂ ਖਾਲੀ ਚਲੇ ਗਏ ਜਿਵੇਂ ਟਿੱਬੇ 'ਤੇ ਮੀਂਹ ਪਿਆ, ਪਰਬਤ 'ਤੇ ਮੀਂਹ ਪਿਆ ਅਤੇ ਪਾਣੀ 'ਤੇ ਭੋਰਾ ਵੀ ਟਿਕਿਆ ਨਹੀਂ। ਹੰਕਾਰ ਨਾ ਕਰ। ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਕਿ ਘਾਹ ਵੀ ਸਾਨੂੰ ਪ੍ਰੇਰਣਾ ਦੇ ਰਿਹਾ, ਜਿਹੜਾ ਦਰਖਤ ਥੱਲੇ ਘਾਹ ਵਿਛਿਆ ਹੈ ਨਾ, ਘਾਹ ਇਹ ਵੀ ਸਾਨੂੰ ਸਮਝਾਉਂਦਾ ਪਿਆ ਹੈ ਕਿ ਸਾਵਾ ਘਾਹ ਅੱਜ ਪੈਰਾਂ ਥੱਲਿਓਂ ਕਹਿਣ ਲੱਗਾ ਸੁਣ ਮੈਨੂੰ, ਤੱਕ ਕੇ ਸੁਣ ਕੇ ਚੱਲ ਓਏ ਤੁਰਨੇ ਵਾਲੇ, ਦਿਖਦਾ ਨਹੀਂ ਕਿ ਤੈਨੂੰ। ਭਾਈ ਵੀਰ ਸਿੰਘ ਜੀ ਕਹਿੰਦੇ ਇਹ ਵੇਖ, ਤੂੰ ਸਾਨੂੰ ਪੈਰਾਂ ਥੱਲੇ ਮਧੋਲਦਾ ਪਿਆ ਹੈ, ਅੱਜ ਤੂੰ ਪੈਰਾਂ ਥੱਲੇ ਰੱਖ ਕੇ ਮੈਨੂੰ ਪਿਆ ਮਧੋਲੇ, ਕੱਲ ਤੇਰੀ ਮਿੱਟੀ ਉੱਤੇ ਰੱਬ ਪੈਦਾ ਕਰ ਸੀ ਮੈਨੂੰ, ਕੱਲ ਜਦੋਂ ਤੂੰ ਖਾਕ ਹੋ ਗਿਆ, ਸਵਾਹ ਦੀ ਢੇਰੀ ਬਣ ਗਿਆ, ਤੇਰੀ ਮਿੱਟੀ ਉੱਤੇ ਰੱਬ ਨੇ ਮੈਨੂੰ ਪੈਦਾ ਕਰਨਾ ਹੈ, ਅੱਜ ਤੂੰ ਮੈਨੂੰ ਪੈਰਾਂ ਥੱਲੇ ਲਤਾੜਦਾ ਪਿਆ ਹੈ। ਸਤਿਗੁਰੂ ਜੀ ਦੀ ਬਾਣੀ ਸਮਝਾਵੇਗੀ ਕਿ ਸੁਖੀ ਬਸੇ ਮਸਕੀਨੀਆਂ, ਆਪ ਨਿਵਾਰ ਤਲੇ ਵੱਡੇ ਵੱਡੇ ਹੰਕਾਰੀ ਆ, ਨਾਨਕ ਗਰਬ ਗਲੇ। ਹੰਕਾਰ ਨਾ ਕਰ, ਹਉਮੈ ਨਾ ਕਰ। ਤੋ ਸਤਿਗੁਰੂ ਜੀ ਸਮਝਾ ਰਹੇ ਹਨ,
ਹਰ ਹਰ ਅਗਮ ਅਗਾਧ ਬੋਧ ਅਪਰੰਪਰ ਪੁਰਖ ਅਪਾਰੀ।
ਸ਼ਬਦ ਦੀ ਸਮਾਪਤੀ ਕਰਦਿਆਂ ਗੁਰੂ ਰਾਮਦਾਸ ਜੀ ਦੱਸਦੇ ਨੇ ਕਿ ਪਰਮਾਤਮਾ ਅਗਮ ਹੈ, ਉਹਦੇ ਤੱਕ ਸਾਡੀ ਪਹੁੰਚ ਨਹੀਂ ਹੋ ਸਕਦੀ। ਅਗਾਧ ਬੋਧ, ਉਹ ਇੰਨਾ ਡੂੰਘਾ ਹੈ ਕਿ ਸਾਡੀ ਸਮਝ ਵਿੱਚ ਨਹੀਂ ਆ ਸਕਦਾ। ਅਪਰੰਪਰ, ਉਹ ਪਰੇ ਤੋਂ ਪਰੇ ਹੈ, ਪਰੇ ਤੋਂ ਪਰੇ ਹੈ। ਪੁਰਖ, ਸਭ ਵਿੱਚ ਵਿਆਪਕ ਹੈ, ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੈ ਚਾਨਣ। ਅਤੇ ਅੱਗੇ ਸਮਝਾਉਂਦੇ ਨੇ ਅਪਾਰੀ, ਬੇਅੰਤ ਹੈ ਉਹ ਵਾਹਿਗੁਰੂ, ਬੇਅੰਤ ਹੈ, ਪਰੇ ਤੋਂ ਪਰੇ ਹੈ, ਸਭ ਵਿੱਚ ਵਿਆਪਕ ਹੈ।
ਜਨ ਕੋ ਕਿਰਪਾ ਕਰੋ ਜਗ ਜੀਵਨ, ਜਨ ਨਾਨਕ ਪੈਜ ਸਵਾਰੀ।
ਇਹ ਜਗਤ ਦੇ ਜੀਵਨ, ਪਰਮਾਤਮਾ ਜੀ ਕਿਰਪਾ ਕਰੋ, ਸਾਡੀ ਵੀ ਪੈਜ ਰੱਖ ਲਵੋ, ਸਾਡੀ ਵੀ ਲਾਜ ਰੱਖ ਲਵੋ। ਜੋ ਤੁਹਾਡੀ ਸ਼ਰਨ ਆਉਂਦੇ ਨੇ ਤੁਸੀਂ ਉਹਨਾਂ ਦੀ ਲਾਜ ਰੱਖਦੇ ਹੋ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸਵਾਮੀ ਸੰਦਾ। ਤੁਹਾਡਾ ਸੁਭਾਅ ਹੈ ਕਿ ਜੋ ਤੁਹਾਡੀ ਸ਼ਰਨ ਆ ਜਾਂਦੇ ਨੇ ਉਹਨਾਂ ਦੀ ਤੁਸੀਂ ਲਾਜ ਰੱਖਦੇ ਹੋ। ਅਸੀਂ ਵੀ ਆਪ ਜੀ ਦੀ ਸ਼ਰਨ ਆਏ ਹਾਂ, ਸਤਿਗੁਰ ਆਇਓ ਸ਼ਰਨ ਤੁਹਾਰੀ। ਲਾਭ ਕੀ ਹੈ? ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਸਾਡੀਆਂ ਸਾਰੀਆਂ ਚਿੰਤਾਵਾਂ ਦੂਰ ਕਰ ਦਿਓ, ਲਾਜ ਰੱਖੋ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਇਹ ਬੇਨਤੀ ਕਰਦਿਆਂ ਗੁਰੂ ਰਾਮਦਾਸ ਜੀ ਸ਼ਬਦ ਦੀ ਸਮਾਪਤੀ ਕਰਦੇ ਨੇ। ਤੋ ਸੰਗਤ ਜੀ, ਆਪਾਂ ਸਾਰਿਆਂ ਨੇ ਸਤਿਗੁਰ ਦੇ ਸ਼ਬਦ ਤੋਂ ਪ੍ਰੇਰਨਾ ਲੈਂਦਿਆਂ ਹੋਇਆਂ ਮਾਤਾ ਪਿਤਾ ਦਾ ਸਤਿਕਾਰ ਕਰਨਾ ਹੈ, ਪਰਾਈਆਂ ਇਸਤਰੀਆਂ ਦਾ ਰੂਪ ਮੰਦੀ ਨਿਗਾਹ ਨਾਲ ਨਹੀਂ ਤੱਕਣਾ, ਸ਼ਰਾਬ ਕਬਾਬ ਨਸ਼ਿਆਂ ਦੀ ਵਰਤੋਂ ਨਹੀਂ ਕਰਨੀ। ਹੋਲੇ ਮਹੱਲੇ ਦੇ ਸ਼ੁਭ ਅਵਸਰ 'ਤੇ ਕੀ ਕਰਨਾ ਹੈ? ਪੀਵੋ ਪਹੁਲ ਖੰਡ ਧਾਰ ਹੋਏ ਜਨਮ ਸੁਹੇਲਾ। ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਆਪਣਾ ਜੀਵਨ ਸੁਹੇਲਾ ਬਣਾਉਣਾ ਹੈ। ਭੁੱਲਾਂ ਚੁੱਕਾਂ ਲਈ ਖਿਮਾ। ਸਾਰੀਆਂ ਸੰਗਤਾਂ ਦਾ ਧੰਨਵਾਦ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਥੇਦਾਰ ਅਵਤਾਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦਾ ਧੰਨਵਾਦ। आओ शब्द दियां आखरी पंक्तियां सरवण करिए जी।
हर हर अगम अगाध बोध अपरंपर पुरख अपारी जन को कृपा करो जग जीवन जन नानक पैज सवारी। वाहे गुरु जी का खालसा वाहे गुरु जी की फतेह।